ਸਤਨਾਮ ਵਾਹਿ ਗੁਰੂ ਜੀਉ ਨਾਨਿਦ ਤੇਰੇ ਸਗਲ ਨਿਧਾਨ ਇੱਛਾ ਪੂਰਕ ਰੱਖੇ ਨਿਧਾਨ ਤੂੰ ਮੇਰੋ ਪਿਆਰੋ ਕੈਸੀ ਭੁੱਖਾ ਤੂੰ ਮਨ ਵਸਿਆ ਲੱਗੈ ਨ ਦੁੱਖਾ ਸਤਨਾਮ ਵਾਹਿ ਗੁਰੂ ਜੀਉ ਮਹਲਾ ਦੂਜਾ ਮਨ ਹੱਠ ਤਰਫ ਨਾ ਜਿਪਈ ਜੇ ਬਹੁਤਾ ਕਾਲੇ ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਮਨ ਹੱਠ ਤਰਫ ਨਾ ਜਿਪਈ ਜੇ ਬਹੁਤਾ ਕਾਲੇ ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੈ ਕਾਰਣ ਜਿਨ ਕੀਆ ਸੋ ਜਾਣੈ ਸੋਈ ਆਪੇ ਸ੍ਰਿਸ਼ਟ ਉਪਾਈਅਨ ਆਪੇ ਫੁਨ ਗੋਇ ਜੁਗ ਚਾਰੇ ਸਭ ਪਵਥ ਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਸਤਿਗੁਰ ਸਦਾ ਸਲਾਖੀਐ ਕਰਤਾ ਕਰੇ ਸੋ ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਅੰਮ੍ਰਿਤ ਵੇਲੇ ਦੇ ਦੀਵਾਨਾ ਅੰਦਰ ਹਰ ਰੋਜ਼ ਦੀ ਤਰ੍ਹਾਂ ਬਹੁਤ ਪਿਆਰ ਅਦਬ ਸ਼ਰਧਾ ਨਾਲ ਤੁਸੀਂ ਹਾਜ਼ਰੀਆਂ ਪਰਦੇ ਆ ਰਹੇ ਹੋ। ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਤੋਂ ਬਾਅਦ ਲੜੀ ਵਾਰ ਜੋ ਵਿਚਾਰ ਚੱਲ ਰਹੀ ਹੈ ਉਹ ਸੋਈ ਕੀ ਵਾਰ ਹੈ 787 ਅਤੇ 88 ਅੰਗ। ਧੰਨ ਗੁਰੂ ਨਾਨਕ ਨਿਰੰਕਾਰ ਦੀ ਜੋਤ ਜਦੋਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਵਿੱਚ ਬਿਰਾਜਮਾਨ ਹੋਈ ਉਹਨਾਂ ਦੀ ਰਚਨਾ ਤੋਂ ਨਿਕਲੇ ਹੋਏ ਚਾਰ ਸਲੋਕ ਹਨ, ਤਿੰਨਾਂ ਦੀ ਵਿਚਾਰ ਕੱਲ੍ਹ ਕੀਤੀ। ਚੌਥਾ ਸਲੋਕ ਹੈ। ਅੱਜ ਗੁਰੂ ਅੰਗਦ ਸਾਹਿਬ ਪਿਤਾ ਜੀ ਮਿਹਰ ਕਰ ਰਹੇ ਹਨ ਭਈ ਜੇਕਰ ਕੋਈ ਨਿਰੰਕਾਰ ਦੇ ਘਰ ਤੱਕ ਪਹੁੰਚਣਾ ਚਾਹੁੰਦਾ, ਉਹਨੂੰ ਪਾਉਣਾ ਚਾਹੁੰਦਾ ਹੋਏ, ਉਹਨੂੰ ਹੱਠ ਨਾਲ ਨਹੀਂ ਪਾਇਆ ਜਾ ਸਕਦਾ। ਉਸ ਲਈ ਸ਼ਰਧਾ ਅਤੇ ਪਿਆਰ ਪ੍ਰੇਮ ਚਾਹੀਦਾ ਹੈ। ਇਹਨੂੰ ਦੂਜੇ ਸ਼ਬਦਾਂ ਵਿੱਚ ਇੰਝ ਕਿਹਾ ਹੈ, ਆਪਣੇ ਕੋਈ ਮਨ ਨੂੰ ਜਿੱਤਣਾ ਚਾਹੇ ਉਹ ਜ਼ੋਰ ਨਾਲ ਨਹੀਂ ਜਿੱਤ ਸਕਦਾ, ਹੱਠ ਨਾਲ ਨਹੀਂ ਜਿੱਤ ਸਕਦਾ। ਪਰ ਜੇ ਮਹਾਰਾਜ ਜੀ ਲਈ ਪ੍ਰੇਮ ਵੱਧਦਾ ਜਾਏ, ਸ਼ਰਧਾ ਵੱਧਦੀ ਜਾਏ, ਫਿਰ ਇਹ ਜਿੱਤਿਆ ਜਾ ਸਕਦਾ ਹੈ। ਇਹਨੂੰ ਥੋੜ੍ਹਾ ਵਿਚਾਰਨਾ, ਹੱਠ ਕੀ ਹੈ? ਸਤਿਗੁਰੂ ਜੀ ਦਾ ਇਹ ਬਚਨ ਜਦੋਂ ਆਉਂਦਾ ਹੈ ਤਾਂ ਥੋੜ੍ਹਾ ਅੰਦਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ। ਨਾਲੇ ਤਾਂ ਅਰਦਾਸ ਵਿੱਚ ਅਸੀਂ ਬਚਨ ਵਰਤਦੇ ਹਾਂ ਜਿਨ੍ਹਾਂ ਹੱਠੀਆਂ, ਜੱਪੀਆਂ, ਤੱਪੀਆਂ, ਨਾਮ ਜਪਿਆ, ਵੰਡ ਛਕਿਆ, ਉਹਨਾਂ ਦਾ ਧਿਆਨ ਧਰ ਕੇ ਵਾਹਿਗੁਰੂ ਵੀ ਕਹਿੰਦੇ ਹਾਂ ਅਤੇ ਅਦਬ ਸਤਿਕਾਰ ਵੀ ਕਰਦੇ ਹਾਂ। ਦੂਜਾ, ਮਹਾਰਾਜ ਜੀ ਆਪ ਕਿਰਪਾ ਕਰਕੇ ਆਖਦੇ ਹਨ ਭਈ ਵੱਧ ਤੋਂ ਵੱਧ ਤੁਸੀਂ ਨਿਤਨੇਮ ਕਰੋ। ਉਹ ਹੱਠ ਨਹੀਂ, ਸਰੀਰ ਨਹੀਂ ਮੰਨਦਾ, ਮਨ ਆਕੀ ਹੁੰਦਾ ਏ। ਆਪਾਂ ਫਿਰ ਵੀ ਸਾਨੂੰ ਹੁਕਮੇ ਪੇ ਦੀ ਇੱਕ ਨਾ ਸੁਣੋ, ਆਲਸ ਨੂੰ ਛੱਡ ਕੇ ਮਨ ਦੀ ਕੋਈ ਨਾ ਸੁਣ ਕੇ ਨਾਮ ਜਪੋ, ਸੇਵਾ ਕਰੋ। ਇਹ ਕੀ ਹੈ? ਅਤੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ, ਜੋਗੀਆਂ ਨੇ ਜਾਂ ਕੁਛ ਵੇਦਾਂਤੀਆਂ ਨੇ ਹੱਠ ਕੀਤਾ ਅਤੇ ਉਹ ਪ੍ਰਵਾਨ ਨਹੀਂ ਖੋਏ। ਪਿਆਰਿਓ, ਬਹੁਤ ਹੀ ਬਾਰੀਕ ਜਿਹਾ ਨੁਕਤਾ ਹੈ। ਹੱਠ ਕੀਤਾ ਖਰਨਾਕਸ਼ ਨੇ, ਇੰਨਾ ਸਮਾਂ ਮੈਂ ਜਪ ਤਪ ਕਰਨਾ, ਉਹਨੇ ਕੀਤਾ। ਉਹਦੇ ਨਾਲ ਹੱਠ ਨਾਲ ਸ਼ਕਤੀਆਂ ਬਹੁਤ ਆ ਗਈਆਂ ਉਹਦੇ ਕੋਲ। ਇੱਥੋਂ ਤੱਕ ਵੀ ਉਹਨੇ ਵਾਹਿਗੁਰੂ ਜੀ ਕੋਲੋਂ ਵਰ ਲੈ ਲਿਆ ਵੀ ਮੈਨੂੰ ਇਹ ਵਰ ਦਿਓ, ਨਾ ਅੰਦਰ ਮਰਾਂ ਨਾ ਬਾਹਰ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਸ਼ਸਤਰ ਨਾਲ ਮਰਾਂ। ਜੋ ਕੁਝ ਉਹਦੇ ਸਾਹਮਣੇ ਹੁੰਦਾ ਸੀ ਮੌਤ ਦੇ ਟੰਗ, ਵੀ ਇਹਨਾਂ ਕਿਸੇ ਤਰੀਕੇ ਨਾਲ ਮੈਨੂੰ ਮੌਤ ਨਾ ਆਵੇ। ਬਚਨ ਹੋ ਗਿਆ, ਬਸ ਤਾਕਤ ਕੋਲ ਅੰਦਰ ਜਪ ਤਪ ਦੀ, ਪਰ ਉਹ ਜ਼ੁਲਮ ਕਰਾ ਰਹੀ ਹੈ। ਇਹ ਵੀ ਸਾਰੇ ਲੋਕ ਮੇਰੀ ਗੱਲ ਮੰਨਣ, ਮੈਂ ਹੀ ਹਾਂ ਰੱਬ ਦਾ ਦੂਜਾ ਨਾਮ, ਜੋ ਮੈਂ ਕਹਾਂ ਤੁਸੀਂ ਉਹ ਕੁਝ ਕਰੋ। ਵਾਹਿਗੁਰੂ ਜੀ ਨੇ ਉਹਦੇ ਘਰ ਪੁੱਤਰ ਹੀ ਇਹੋ ਜਿਹਾ ਪੈਦਾ ਕੀਤਾ ਜਿਹਨੇ ਝੂਠ ਦਾ ਪਰਦਾ ਫਾਸ ਕਰਕੇ ਰੱਖ ਦਿੱਤਾ। ਰਾਵਣ ਕੋਲ ਬਹੁਤ ਤਪੱਸਿਆ ਏ, ਪਰ ਅਹੰਕਾਰ ਜ਼ੋਰਾਂ 'ਤੇ ਹੈ। ਗੁਰੂ ਸਵਾਰਿਓ, ਸਾਨੂੰ ਮਹਾਰਾਜ ਜੀ ਨੇ ਕਿਰਪਾ ਕਰਕੇ ਇੱਕ ਬਹੁਤ ਵੱਡੀ ਰਹਿਮਤ ਦਿੱਤੀ ਹੈ। ਮਹਾਰਾਜ ਕਹਿੰਦੇ, ਇੰਨਾ ਤੁਸੀਂ ਆਪਣੇ ਸਰੀਰ ਨਾਲ ਜ਼ੋਰ ਲਗਾਓ, ਜ਼ੁਬਾਨ ਨਾਲ, ਹੱਥਾਂ ਪੈਰਾਂ ਨਾਲ, ਜਿੰਨਾ ਵੱਧ ਤੋਂ ਵੱਧ ਸਿਮਰਨ ਭਜਨ 'ਤੇ ਜ਼ੋਰ ਲਾ ਸਕਦੇ ਹੋ ਲਾਓ। ਪਰ ਕਹਿੰਦੇ, ਇਹ ਸਾਰਾ ਕੁਝ ਉਸ ਦੇ ਪਿਆਰ ਵਿੱਚੋਂ ਕਰਿਆ ਜੇ। ਮਤ ਕਹੋ ਵੀ ਮੈਂ ਇੰਨਾ ਪਾਠ ਕਰਕੇ ਮਨ ਜਿੱਤ ਲਾਂਗਾ। ਇਹਨੂੰ ਸਮਝਣਾ ਜਿਹੜੀ ਗੱਲ ਤੋਂ, ਇਹ ਸਾਰੀ ਗੱਲ ਮੋੜ ਖਾਂਦੀ ਹੈ। ਕਰਨ ਤੋਂ ਬਾਅਦ ਉਹ ਖੱਠੀ ਇਹ ਕਹਿ ਰਿਹਾ, 40 ਦਿਨ ਆਹ ਕੰਮ ਕਰਾਂਗਾ ਪਾਠ, ਉਸ ਤੋਂ ਬਾਅਦ ਇਹ ਕੰਮ ਕਰਾਂਗਾ। ਉਹ ਹੁੰਦਾ ਹੀ ਜੋ ਉਹ ਚਲੀਆ ਕੱਟ ਕੇ ਕਰਦੇ। ਸਿੱਖ ਨੂੰ ਹੁਕਮ ਹੈ, ਤੂੰ 40 ਦਿਨ ਕਰੇ, 20 ਦਿਨ ਕਰੇ, 40 ਸਾਲ ਕਰੇ, ਤੇਰੇ ਅੰਦਰ ਇੱਕ ਗੱਲ ਚਾਹੀਦੀ, ਸਤਿਗੁਰੂ ਤੇਰਾ ਹੀ ਦਿੱਤਾ ਹੋਇਆ ਜ਼ੋਰ ਆ ਜਿਹੜੇ ਮੇਰੀ ਜ਼ੁਬਾਨ ਚੱਲਦੀ, ਤੇਰੇ ਦਿੱਤੀ ਹੋਈ ਤਾਕਤ ਨਾਲ ਮੈਂ ਸਿਮਰਨ ਕਰਨਾ ਏ, ਤੇਰੀ ਦਿੱਤੀ ਹੋਈ ਤਾਕਤ ਨਾਲ ਮੈਂ ਪਾਠ ਕਰਨਾ। ਇਹਨਾਂ ਕਰਾਉਣ ਤੋਂ ਬਾਅਦ ਤੁਸੀਂ ਜੇਕਰ ਮਿਹਰ ਕਰੋਗੇ ਤਾਂ ਇਹ ਪ੍ਰਵਾਨ ਖੋਣ, ਨਹੀਂ ਤਾਂ ਮੇਰੇ ਕੀਤਿਆਂ ਕੁਝ ਨਹੀਂ ਖੋਣਾ। ਜਦੋਂ ਅਸੀਂ ਉਸ ਦੀ ਆਸ ਕਰਦੇ, ਇਹ ਨਹੀਂ ਦਾਵਾ ਭਈ ਇੰਨੀ ਘਾਲ ਨਾ ਘਾਲ ਲਈ ਅਤੇ ਹੁਣ ਮੇਰਾ ਹੱਕ ਬਣਦਾ ਏ, ਨਹੀਂ। ਪ੍ਰੇਮ ਕਵੇਗਾ ਇਹ ਤਾਂ ਸਾਰਾ ਕੁਝ ਤੁਸੀਂ ਆਪ ਹੀ ਕਿਰਪਾ ਕਰਕੇ ਕਰਵਾਇਆ ਏ, ਪਰ ਉਸ ਤੋਂ ਬਾਅਦ ਜੇ ਤੇਰੀ ਨਜ਼ਰ ਪਈ ਤਾਂ ਇਹ ਘਾਲਣਾ ਛਾਏ ਪੈਣੀ, ਨਹੀਂ ਤਾਂ ਬਿਲਕੁਲ ਨਹੀਂ ਜੇ ਪੈਂਦੀ। ਉਹ ਚੀਜ਼ ਕੀ ਕਰਦੇ, ਉਹ ਜਿੰਨਾ ਜ਼ੋਰ ਲਗਾਇਆ ਏ ਉਹ ਜ਼ੋਰ ਅਹੰਕਾਰ ਨਹੀਂ ਬਣਨ ਦੇਵੇਗੀ। ਅਹੰਕਾਰ ਨਹੀਂ ਬਣੇਗਾ ਅਤੇ ਜਿਹੜੀ ਸੁਰਤ ਨੇ ਅੰਦਰ ਨੇ ਪਰਮੇਸ਼ੁਰ ਦੇ ਨੇੜੇ ਜਾਣਾ ਸੀ ਉਹ ਬੜੀ ਸਪੀਡ ਨਾਲ ਉਹਦੇ ਵੱਲ ਜਾਏਗੀ। ਉਹ ਹੱਠ ਕਰਕੇ ਜਪ ਤਪ ਕਰਕੇ ਪਿਆਰਿਓ ਅਹੰਕਾਰ ਨਾਲ ਉੱਪਰੋਂ ਬੰਦ ਕਰ ਲੈਂਦੇ, ਜਿੱਥੇ ਖੜ੍ਹੇ ਖਾਣ ਉੱਥੇ ਅੰਦਰ ਖਲੋਤਾ ਰਹੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸੇ ਕਰਕੇ ਉਹ ਚੀਜ਼ ਨੂੰ ਖਤਮ ਕਰਨ ਲਈ ਮਾਣ ਅਹੰਕਾਰ ਨਾ ਬਣੇ, ਗੁਰੂ ਸਵਾਰਿਓ ਨਾਲ ਉਹਦੀ ਸੇਵਾ ਜੋੜ ਦਿੱਤੀ ਹੈ, ਸੇਵਾ ਨਾਲ ਸਿਮਰਨ ਜੋੜ ਦਿੱਤਾ ਏ। ਜਦੋਂ ਸੇਵਾ ਕਰਦੇ ਹੋ ਤਾਂ ਕਿੰਨੇ ਲੋਕ ਤੁਹਾਨੂੰ ਪਿਆਰ ਕਰਦੇ, ਪਰ ਕਿਤਨੇ ਤੁਹਾਡੀ ਸੇਵਾ ਕਰਦਿਆਂ ਨਿਰਾਦਰ ਵੀ ਕਰਦੇ ਨੇ। ਉਹ ਨਿਰਾਦਰ ਮੇਰਾ ਜਾਂ ਤੁਹਾਡਾ ਨਹੀਂ ਹੁੰਦਾ, ਸਾਡੇ ਅਹੰਕਾਰ ਦਾ ਹੁੰਦਾ। ਲੈ ਮੈਂ ਸਿਆਣਾ ਪਿਆਣਾ ਬੰਦਾ ਅਤੇ ਮੈਨੂੰ ਇਹਨੇ ਕੀ ਕਹਿ ਦਿੱਤਾ ਹੈ, ਉਹ ਕੀ ਇਹ ਅਹੰਕਾਰ ਨੂੰ ਚੋਟ ਵੱਜੀ। ਪਰ ਸੂਝਵਾਨ ਕੀ ਕਰੇਗਾ, ਇਕਦਮ ਸੁਚੇਤ ਹੋਏਗਾ, ਇਹ ਕੋਈ ਖੇਡ ਏ ਮੇਰੇ ਅੰਦਰ ਅਤੇ ਉਸ ਹੋਂ ਨੂੰ ਮਾਰਨ ਦੀ। ਜਦੋਂ ਨਾ ਪਟਿਆਲੇ ਦਾ ਗੁਰੂ ਕੇ ਪਿਆਰੇ ਬਾਬਾ ਆਹਲਾ ਸਿੰਘ ਉਹ ਸੀ, ਉਹਦੀ ਪੱਟੀ ਸੀ, ਉਹਦਾ ਨਾਮ ਪੈ ਗਿਆ ਪੱਟੀ ਆਹਲਾ। ਉਹ ਪੱਟੀ ਬਾਬਾ ਆਹਲਾ ਸਿੰਘ 'ਤੇ ਬੜੀ ਮਹਾਰਾਜ ਜੀ ਦੀ ਕਿਰਪਾ, ਉਹਨਾਂ ਦੇ ਘਰੋਂ ਬੀਬਾ ਵੀ ਬਹੁਤ ਸੇਵਾ ਕਰਦੇ। ਜਦੋਂ ਆਉਣਾ ਕਿਸੇ ਨੇ ਲੰਗਰ ਲਾਈ ਰੱਖਣਾ, ਉਸਨੇ ਇੱਕ ਦਿਨ ਦਾਲ ਪਤਲੀ ਬਣ ਗਈ, ਪਾਣੀ ਵਧੇਰੇ, ਇਹ ਦਾਲ ਥੋੜ੍ਹੀ ਸੀ ਜਾਂ ਵੈਸੇ ਹੀ ਪਾਣੀ ਵੱਧ ਪੈ ਗਿਆ। ਛਕਣ ਵਾਲੇ ਆਏ, ਗੁਰੂ ਕੇ ਸੰਗਤਾਂ ਆਉਂਦੀਆਂ ਨੇ, ਸਿੱਖ ਆਇਆ, ਉਹਨੇ ਵੇਖਿਆ ਨਿਰਾ ਪਾਣੀ ਤੁਰਿਆ ਫਿਰਦਾ ਹੈ। ਕਹਿਣ ਲੱਗਾ, ਐਹੋ ਜੀ ਮਾਂ ਦਾਲ ਬਣਾਉਣੀ ਏ, ਨਾ ਅੰਦਰ ਲੰਘੇ ਨਾ ਬਾਹਰ ਜਾਵੇ, ਇਹ ਕੀ ਹੋਇਆ? ਬਹੁਤ ਹੀ ਉਹਨੂੰ ਗੁੱਸਾ ਚੜਿਆ, ਛਕਣ ਵਾਲੇ ਨੂੰ, ਇਸ ਤਰ੍ਹਾਂ ਦਾਲ ਬਣਾਈ ਦੀ ਏ, ਨਿਰਾ ਤੱਤਾ ਪਾਣੀ ਕੀਤਾ ਹੈ। ਉਹ ਕਹਿਣ ਲੱਗੀ ਵੀ ਮੈਂ ਯਤਨ ਕੀਤਾ, ਨਹੀਂ ਬਣੀ, ਕੋਈ ਗੱਲ। ਉਹ ਹੋਰ ਗੁੱਸੇ ਹੋਇਆ, ਕਹਿੰਦੀ ਫਿਰ ਮੇਰੇ ਸਿਰ 'ਚ ਪਾ ਦੇ। ਉਹਨੂੰ ਗੁੱਸਾ ਸੀ, ਉਹਨੇ ਚੁੱਕ ਕੇ ਸੱਚੀ ਮੁੱਚੀ ਤੱਤੀ ਦਾਲ ਸਿਰ 'ਚ ਪਾ ਦਿੱਤੀ। ਜਦੋਂ ਪਈ, ਕੋਈ ਛੋਟੀ ਘਟਨਾ ਨਹੀਂ, ਮੈਂ ਇੱਕ ਬੇਨਤੀ ਕਰਾਂ, ਮਹਾਰਾਜ ਜੀ ਕਰਾ ਸਕਦੇ, ਆਪਾਂ ਤੋਂ ਖੁੰਦਾ ਨਹੀਂ, ਉਹਨਾਂ ਦੀ ਖੱਤ ਵਾਸਤੇ। ਜੇ ਉਹ ਆਪਣੇ ਚਰਨਾਂ ਵੱਲ ਧਿਆਨ ਖਿੱਚ ਲੈਣਾ, ਦੁਨੀਆ ਵੱਲੋਂ ਕੁਝ ਵੀ ਸਲੂਕ ਸਾਡੇ ਨਾਲ ਹੋਏਗਾ, ਅਸੀਂ ਉਹਦਾ ਸਾਹਮਣਾ ਤਾਂ ਕਰਾਂਗੇ, ਪਰ ਕਦੇ ਗਿਲਾ ਅਤੇ ਸ਼ਿਕਵਾ ਨਹੀਂ ਨਿਕਲੇਗਾ। ਕਿਉਂ ਹੋਇਆ? ਅੰਦਰ ਕਹੇਗਾ, ਇਹ ਨਿਰੰਕਾਰ ਨੇ ਮੇਰੇ ਭਲੇ ਲਈ, ਮੇਰੇ ਅੰਦਰੋਂ ਕੋਈ ਚੀਜ਼ ਮਾੜੀ ਖਤਮ ਕਰਨ ਲਈ ਇਹ ਵਿਧ ਬਣਾਈ। ਉਦੋਂ ਕਹੇਗਾ, ਅਸੀਂ ਸੋਚ ਕੇ ਨਹੀਂ ਕਰ ਸਕਦੇ। ਮਾੜਾ ਜਿਹਾ ਕੋਈ ਕਵੇ ਅੰਦਰ ਭਟਕਦਾ ਏ, ਜਬਰੀ ਤਾਂ ਅਸੀਂ ਜੇ ਨਿਮਰਤਾ ਵਿਖਾਵਾਂਗੇ ਵੀ, ਉਹ ਤਾਂ ਕੋਈ ਨਿਮਰਤਾ ਨਾ ਹੋਏ, ਪਰ ਉਹਦੀ ਕਿਰਪਾ ਨਾਲ ਸਹਿ ਸੁਭਾਏ। ਬਾਬਾ ਆਹਲਾ ਸਿੰਘ ਜੀ ਕੋਲ ਗਏ, ਇਸ ਕਰਕੇ ਮੈਨੂੰ ਲੰਗਰ 'ਚ ਲਾਇਆ ਜੇ ਵੀ ਸੇਵਾ ਕਰੋ, ਜਿਨ੍ਹਾਂ ਦੀ ਸੇਵਾ ਕਰਦੇ ਉਹ ਸਿਰ 'ਚ ਦਾਲ ਪਾ ਰਹੇ ਨੇ। ਉਹਨੇ ਅੱਗੋਂ ਬਹੁਤ ਧੀਰਜ ਨਾਲ ਕਿਹਾ, ਭਾਗਾਂ ਵਾਲੀਏ ਕੁਝ ਵੀ ਨਹੀਂ ਖੋਇਆ, ਦੇਖ ਇਹਨਾਂ ਦੀ ਬਦੌਲਤ ਹੀ ਆ ਰਾਜ ਅਤੇ ਭਾਗ ਦੇ ਮਾਲਕ ਬਣੇ ਆ। ਜੇਕਰ ਇਹ ਨਾ ਚਰਨੀ ਲਾਉਂਦੇ, ਸੰਗਤ ਨਾ ਮਿਲਦੀ, ਸਤਿਗੁਰੂ ਨਾ ਮਿਲਦਾ, ਤਾਂ ਖੁਰੇ ਕਿੱਥੇ ਰੁਲ ਜਾਂਦੇ? ਇਹਨਾਂ ਦੀ ਮਿਹਰ ਨਾਲ ਇਹ ਰਾਜ ਮਿਲੇ, ਫਿਰ ਕੀ ਹੋਇਆ? ਜੇ ਇੱਕ ਦਿਨ ਸਿਰ 'ਚ ਤੱਤੇ ਇਹ ਪੈ ਗਈ ਦਾਲ ਪਾਣੀ ਪਿਆ, ਜਿਵੇਂ ਅਬਦਾਲੀ ਕਾਰੇ ਕਰਦਾ ਸਾਡੇ ਨਾਲ, ਹੋ ਸਕਦਾ ਤੱਤਾ ਤੇਲ ਪਾ ਕੇ ਸਾਨੂੰ ਸਾੜਿਆ ਜਾਂਦਾ। ਉਹਨੇ ਸੋਲੇ ਤੋਂ ਸੋਲ ਬਣਾਈ, ਇੱਕਦਮ ਅੰਦਰ ਠੰਡਾ ਠਾਰ ਕਰ ਦਿੱਤਾ। ਗੁਰੂ ਸਵਾਰਿਓ, ਮੇਰੇ ਕਹਿਣ ਤੋਂ ਮੁਰਾਦ, ਮਿਹਨਤ ਕਰਨ ਤੋਂ ਬਾਅਦ ਜੇ ਅੰਦਰ ਕਹਿ ਰਿਹਾ ਮੈਂ ਮਿਹਨਤ ਨਾਲ ਅੰਦਰ ਜਿੱਤ ਲਵਾਂਗਾ, ਇਹ ਖੱਟ ਹੈ। ਮਿਹਨਤ ਕਰਨ ਤੋਂ ਬਾਅਦ ਉਹਦੇ 'ਤੇ ਆਸ ਕਰਨੀ ਜੀ, ਹੁਣ ਤੁਸੀਂ ਕਿਰਪਾ ਕਰਕੇ ਨਿਵਾਜੋ, ਤੁਹਾਡੀ ਮਰਜ਼ੀ ਏ, ਇੰਨੀ ਮਿਹਨਤ ਕਰਾ ਕੇ ਮਾਰ ਦਿਓ, ਰੱਖ ਲਓ ਤੁਹਾਡੇ ਖੱਚ ਵਾਸਤੇ। ਉਹਨੂੰ ਪ੍ਰੇਮ ਅਤੇ ਉਹਨੂੰ ਰਹਿਮਤ ਕਹਾਂਗੇ। ਬੜੀ ਪਿਆਰਿਓ, ਇਹਨਾਂ ਜਿਵੇਂ ਜਿਵੇਂ ਅਸਮਾਨ ਵੱਲੋਂ ਵੱਧ ਫਰਕ, ਜੇ ਕੰਮ ਉਹ ਹੀ ਹੈ। ਇੱਕ ਬੰਦਾ 40 ਸਾਲ ਲਗਾਤਾਰ ਜਪ ਤਪ ਕਰਦਾ ਏ, ਦੂਜਾ ਉਹਦੇ ਪਿਆਰ 'ਚ ਭਿੱਜ ਕੇ 6 ਮਹੀਨੇ ਕਰਕੇ ਉਸ ਮੰਜ਼ਿਲ 'ਤੇ ਪਹੁੰਚ ਸਕਦਾ ਹੈ। ਕਾਰਨ, ਉਸ ਨੂੰ ਮਿਹਨਤ ਨਹੀਂ ਚਾਹੀਦੀ, ਰੱਬ ਨੂੰ ਘਾਲਣਾ ਨਹੀਂ ਚਾਹੀਦੀ। ਸਾਡੇ ਅੰਦਰ ਜਿਹੜੇ ਬੈਠੇ ਨੇ ਨਾ 5, ਉਹਨਾਂ ਨੂੰ ਖਤਮ ਕਰਨ ਲਈ ਇਹ ਸਾਰਾ ਕੁਝ ਕੀਤਾ ਕਰਾਇਆ ਜਾਂਦਾ ਹੈ, ਵਿਧੀਆਂ ਬਣਾਈਆਂ ਜਾਂਦੀਆਂ ਨੇ। ਜਿਹੜੇ ਬੈਠੇ ਨੇ ਅੰਦਰ 5, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਝੂਠ ਨਿੰਦਾ ਚੁਗਲੀ ਦੁਐਸ਼ ਪਾਪਨਾ ਈਰਖਾ, ਉਹ ਭਰੇ ਪਏ ਨੇ। ਉਹਨੂੰ ਖਤਮ ਕਰਨ ਲਈ ਇਹ ਵੱਧ ਤੋਂ ਵੱਧ ਸਤਿਗੁਰੂ ਜੀ ਕਹਿੰਦੇ, ਇੱਕ ਇੱਕ ਸਵਾਸ ਸਿਮਰਨ ਕਰੋ, ਸੇਵਾ ਕਰੋ ਗੁਰੂ ਕੇ ਪਿਆਰਿਓ। ਬਸ ਜਿਹੜਾ ਤੇ ਸੱਚਮੁੱਚ ਇਸ ਰਾਹ 'ਤੇ ਤੁਰਿਆ ਮੰਜ਼ਿਲ 'ਤੇ ਉਹ ਹੀ ਪਹੁੰਚਿਆ ਕਹਿ। ਪਰ ਸ਼ੁਰੂਆਤ ਇਹ ਵੀ ਹੈ, ਹੋਰ ਕੋਈ ਤਰੀਕਾ ਨਹੀਂ, ਕੋਈ ਸੌਖਾ ਹੋਵੇ। ਸੌਖਾ ਜਦੋਂ ਅਸੀਂ ਲੱਭਦੇ ਹਾਂ ਨਾ, ਉਦੋਂ ਸਾਡੇ ਅਹੰਕਾਰ ਨੂੰ ਕਾਹਲੀ ਹੁੰਦੀ ਹੈ। ਮੈਂ ਛੇਤੀ ਨਾਲ ਪਾ ਕੇ ਦੱਸਾਂ ਪਿਆ, ਵੇਖੋ ਤੁਸੀਂ ਇੰਨੇ ਸਾਲਾਂ ਤੋਂ ਤੁਰੇ ਫਿਰਦੇ, ਆਪਾਂ ਕੱਲ੍ਹ ਤੁਰੇ ਅਤੇ ਪਾ ਲਿਆ। ਨਹੀਂ, ਇੱਥੇ ਤਾਂ ਡਿੱਗਣਾ ਪੈਂਦਾ, ਮਰਨਾ ਪੈਂਦਾ, ਮਿਟਣਾ ਪੈਂਦਾ। ਸਤਿਗੁਰੂ ਕਹਿੰਦੇ, ਆਪ ਗਵਾਈਏ ਤਾਂ ਸ਼ੋ ਪਾਈਏ, ਔਰ ਕੈਸੀ ਚਤੁਰਾਏ। ਜਦੋਂ ਨਾ ਸਾਹਿਬਾਂ ਦੀ ਬਾਣੀ ਪੜ੍ਹੋਗੇ ਤਾਂ ਮਹਾਰਾਜ ਬੜੇ ਪਿਆਰੇ ਪਿਆਰੇ ਬਚਨ ਵਰਤ ਕੇ ਇਹ ਚੀਜ਼ ਨੂੰ ਖੋਲ੍ਹਦੇ ਨੇ। ਕਹਿੰਦੇ, ਇੱਕ ਜਗਿਆਸੂ ਸੀ, ਉਹਨੇ ਦਿਨ ਰਾਤ ਸਿਮਰਨ ਭਜਨ ਕੀਤਾ, ਦਿਨ ਰਾਤ, ਪਰ ਉਹਦੀ ਗੱਲ ਨਾ ਬਣੇ। ਪਰ ਉਹ ਜਿਹਦੀ ਗੱਲ ਬਣ ਗਈ, ਜਿਹਦੇ 'ਤੇ ਪਰਮੇਸ਼ਰ ਰੀਝ ਪਿਆ ਸੀ, ਉਹ ਸੁਹਾਗਣ ਕੋਲ ਜਾਂਦੀ ਏ। ਜੀ ਮੈਨੂੰ ਤੁਸੀਂ ਦੱਸੋ, ਮੈਂ ਵੀ ਇੰਨਾ ਪਾਠ ਕਰਦੀ ਹਾਂ, ਪਾਠ ਤੂੰ ਵੀ ਕਰਦੀ, ਸਗੋਂ ਘੱਟ ਕਰਦੇ, ਅਤੇ ਤੁਸੀਂ ਪਾ ਲਿਆ ਅਤੇ ਮੈਨੂੰ ਕਿਉਂ ਨਹੀਂ ਮਿਲਦਾ? ਸਵਾਲ ਇਹ ਸੀ, ਭਾਈ ਤੁਹਾਨੂੰ ਮਿਲ ਗਿਆ ਅਤੇ ਮੈਨੂੰ ਕਿਉਂ ਨਹੀਂ? ਇੱਕੋ ਜਗ੍ਹਾ 'ਤੇ ਬੈਠਦੇ ਹਾਂ। ਗੱਲ ਵਿਚਾਲਵੇ ਇਹਨੂੰ ਚੇਤਾ ਰੱਖਣਾ, ਭਾਈ ਵੀਰ ਸਿੰਘ ਨੂੰ ਪੁੱਛਿਆ ਸੀ, ਇੱਕ ਵੇਦਾਂਤੀ ਸਨ, ਬਹੁਤ ਵਧੇਰੇ ਉਹਨਾਂ ਦਾ ਨਾਮਣਾ, ਉਹਨਾਂ ਨੂੰ ਲੋਕ ਮਹਾਂਪੁਰਖ ਕਰਕੇ ਵੀ ਜਾਣਦੇ ਸਨ। ਉਹਨਾਂ ਨੇ ਭਾਈ ਵੀਰ ਸਿੰਘ ਜੀ ਨੂੰ ਸਵਾਲ ਕੀਤਾ, ਭਾਈ ਵੀਰ ਸਿੰਘ, ਸਾਨੂੰ ਬਹੁਤ ਸੰਜਮ ਰੱਖਣਾ ਪੈਂਦਾ ਹੈ, ਕਿਹੜੇ ਘਰੋਂ ਖਾਣਾ ਹੈ, ਕਿੱਥੋਂ ਨਹੀਂ ਖਾਣਾ, ਕਿੰਨੇ ਪਿੰਡੇ 'ਤੇ ਸੁਭਾਅ ਮਿਲਣੀ ਹੈ, ਕਿੱਥੇ ਬਹਿਣਾ ਹੈ, ਕਿੰਨੇ ਕਿੰਨੇ ਮਹੀਨੇ ਬਹਿਣਾ ਹੈ, ਦੁਨੀਆ ਨਾਲੋਂ ਬਿਲਕੁਲ ਟੁੱਟ ਕੇ ਭੁੱਖੇ ਪਿਆਸੇ ਰਹਿ ਕੇ ਫਿਰ ਵੀ ਅੰਦਰ ਉਹ ਟਿਕਾਓ ਅਤੇ ਚਿਹਰੇ 'ਤੇ ਸ਼ਾਂਤੀ ਨਹੀਂ। ਤੁਸੀਂ ਗ੍ਰਸਤੀ ਹੋ, ਸਾਰਾ ਦਿਨ ਲੋਕਾਂ ਨੂੰ ਵੀ ਮਿਲਦੇ ਹੋ, ਫਿਰ ਤੁਸੀਂ ਦੇਖੋ ਪਰਿਵਾਰ ਵਿੱਚ ਰਹਿੰਦੇ ਹੋ, ਜ਼ਿੰਮੇਵਾਰੀਆਂ ਨਿਭਾਉਂਦੇ, ਸੋਹਣੀ ਰੋਟੀ ਖਾਂਦੇ, ਤੁਹਾਡੇ ਕੋਲ ਲਾਲੀਆਂ 'ਤੇ ਟਿਕਾਓ ਕਿੰਨਾ ਵੱਧਦੇ, ਇਹ ਕੀ ਫਰਕ ਹੈ? ਉਹ ਕਹਿਣ ਲੱਗੇ, ਫਰਕ ਕੁਝ ਨਹੀਂ, ਥੋੜ੍ਹਾ ਜਿਹਾ ਹੀ ਹੈ। ਕਹਿੰਦੇ, ਤੁਸੀਂ ਜਿੰਨਾ ਕੁਝ ਕਰਦੇ ਹੋ ਉਹ ਕਰਨ ਤੋਂ ਬਾਅਦ ਮਹਾਰਾਜ ਜੀ ਦੇ ਦਰਵਾਜ਼ੇ 'ਤੇ ਖਲੋ ਕੇ ਕਹਿੰਦੇ, ਲਓ, ਜਿਵੇਂ ਆਮ ਬੰਦਾ ਮਿਹਨਤ ਕਰਦਾ, 8 ਘੰਟੇ ਲਾਇਓ, ਮੇਰਾ ਹੱਕ ਬਣਦਾ, ਦਿਓ ਪੈਸੇ, ਮੈਂ ਜਾਵਾਂ, ਮੈਂ ਮਹੀਨਾ ਕੰਮ ਕੀਤਾ, ਦਿਓ ਪੈਸੇ, ਜਾਵਾਂ। ਤੁਸੀਂ ਉਹੀ ਤਰੀਕਾ ਰੱਬ ਨਾਲ ਅਪਣਾਉਂਦੇ ਹੋ, ਇੰਨੇ ਪਾਠ ਕਰ ਲੈ, ਦਿਓ, ਹੱਕ ਹੁਣ ਤਾਂ ਬਣਦਾ ਹੀ ਹੈ, ਦਿਓ ਮੈਨੂੰ। ਕਹਿੰਦੇ, ਤੁਸੀਂ ਪਾਠ ਕਰਕੇ ਹੱਕ ਮੰਗਦੇ ਹੋ ਜਪ ਤਪ ਕਰਕੇ, ਪਰ ਸਾਡੇ ਗੁਰੂ ਜੀ ਨੇ ਇਹ ਸਿਖਾਇਆ ਹੈ, ਅਸੀਂ ਦਰਵਾਜ਼ੇ 'ਤੇ ਜਾਂਦੇ ਹੀ ਨਹੀਂ। ਭਾਈ ਵੀਰ ਸਿੰਘ ਦੇ ਸਮਝਾਉਣ ਦਾ ਕੈਸਾ ਢੰਗ ਸੀ ਪਿਆਰਾ। ਕਹਿੰਦੇ, ਦਰਵਾਜ਼ੇ 'ਤੇ ਤਾਂ ਉਹ ਜਾਣ ਜਿਨ੍ਹਾਂ ਨੂੰ ਪਤਾ ਅਸੀਂ ਬਹੁਤ ਕੁਝ ਕਰ ਲਿਆ, ਹੁਣ ਹੱਕਦਾਰ ਹਾਂ। ਇੱਥੇ ਕੋਈ ਯੋਗ ਜਾਂ ਹੱਕਦਾਰ ਬਣ ਨਹੀਂ ਸਕਦਾ। ਸਾਨੂੰ ਆਪਣੀ ਕਮਾਈ ਦਾ ਪਤਾ ਹੈ, ਪਰ ਔਗਣਾਂ ਦਾ ਨਹੀਂ ਪਤਾ ਕਿੰਨੇ ਕਹਿਣ। ਕਮਾਈ ਵੀ ਉਹਨੇ ਕਰਵਾਈ ਜੋ ਸਰੀਰ 'ਚ ਸੱਤਿਆ ਹੀ ਨਾ ਪਾਏ, ਅਤੇ ਕੌਣ ਸੰਗਤ 'ਚ ਚੱਲ ਕੇ ਆ ਜਾਏਗਾ? ਕਿੰਨੇ ਰੋਜ਼ ਬਜ਼ੁਰਗ ਮਿਲਦੇ ਨੇ, ਉਹ ਕਹਿੰਦੇ ਸਮਾਂ ਤੇ ਖੈਰ ਜਾਣਾ ਵੀ ਚਾਹੁੰਦੇ ਹਾਂ, ਪਰ ਇੰਨੀ ਸੱਤਿਆ ਨਹੀਂ ਵੀ 2 ਵਕਤ ਤੁਰ ਕੇ ਗੁਰੂ ਘਰ ਚਲੇ ਜਾਈਏ। ਤਾਕਤ ਉਹਨੇ ਦਿੱਤੀ ਨਾ, ਪਰ ਜਦੋਂ ਮਿਲਦੀ ਹੈ ਉਦੋਂ ਬੰਦਾ ਕਹਿੰਦਾ ਮੇਰੀ ਤਾਕਤ ਨਹੀਂ। ਉਹ ਕਹਿਣ ਲੱਗੇ, ਜਿਵੇਂ ਕਲਗੀਆਂ ਵਾਲੇ ਜੀ ਕਿਸੇ ਮਹਿਲ 'ਚ ਬੈਠੇ ਖੋਣ, ਅਸੀਂ ਦਰਵਾਜ਼ੇ 'ਤੇ ਨਹੀਂ। ਉਹ ਉਹਨਾਂ ਦੇ ਕਮਰੇ ਨੂੰ ਪਿੱਛੇ ਬਾਰੀਏ ਬਾਰ ਜਦੋਂ ਪ੍ਰਸ਼ਾਦ ਛੱਕਦੇ ਅਤੇ ਕਈ ਵਾਰਾਂ ਕੋਈ ਜੂਠਾ ਟੁਕੜਾ ਬਚਦਾ ਪਿੱਛੇ ਸੁੱਟਦੇ ਨੇ ਅਤੇ ਉੱਥੇ ਕੂਕਰ ਬੈਠੇ ਹੁੰਦੇ ਕੁੱਤੇ ਅਤੇ ਕਹਿੰਦੇ ਉਹਨੂੰ ਆਸ ਸ਼ਾਇਦ ਬਾਰੀ ਸਾਣੀ ਕੋਈ ਟੁਕੜਾ ਪੈ ਹੀ ਜਾਵੇ। ਉਹ ਕੁੱਤੇ ਦਾ ਹੱਕ ਕੋਈ ਨਹੀਂ, ਪਰ ਇੱਕ ਆਸ ਹੈ ਅੰਦਰ ਕੋਈ ਬੈਠਾ ਹੀ ਪਿਆਰਾ ਮੇਰਾ ਵਾਲਾ, ਸ਼ਾਇਦ ਕੋਈ ਮੈਨੂੰ ਸੀਤ ਪ੍ਰਸ਼ਾਦ ਕੋਈ ਟੁਕੜਾ ਕੋਈ ਜੂਠਾ ਸੁੱਟੇਗਾ ਅਤੇ ਮੇਰਾ ਅੰਦਰ ਭਰ ਜਾਏਗਾ। ਸਾਡੇ ਅੰਦਰ ਦੀ ਹਾਲਾਤ ਉਹ ਹੁੰਦੇ ਸੀ ਬੂਹੇ 'ਤੇ ਨਹੀਂ, ਅਸੀਂ ਉਸ ਕੂਕਰ ਦੀ ਜਗ੍ਹਾ 'ਤੇ ਬੈਠ ਕੇ ਆਖਦੇ ਹਾਂ ਸਾਹਿਬਾ ਸਾਡਾ ਹੱਕ ਤਾਂ ਕੋਈ ਨਹੀਂ, ਜੇ ਤਰਸ ਵਿੱਚ ਆ ਕੇ ਖੈਰ ਪਾਵੇ ਤਾਂ ਤੇਰੀ ਮਿਹਰਬਾਨੀ, ਜੇ ਨਾ ਵੀ ਪਾਵੇਗਾ ਤਾਂ ਅਸੀਂ ਬੈਠੇ ਹਾਂ ਅੱਜ ਨਹੀਂ ਤਾਂ ਕੱਲ੍ਹ ਸਹੀ। ਜਿਨ੍ਹਾਂ ਨੂੰ ਪਿਆਰ ਇਹਨਾਂ ਕਾਲੇ ਨਹੀਂ ਪੈਂਦੇ ਵੀ ਮੇਰੀ ਅਵਸਥਾ ਬਣ ਜਾਏ ਛੇਤੀ ਛੇਤੀ। ਅਵਸਥਾ ਬਣਾਉਣਾ ਸ਼ਬਦ ਹੀ ਇਹ ਪ੍ਰਤੀਕ ਇਸ ਗੱਲ ਦਾ, ਕੁਝ ਬਣਨਾ ਚਾਹੁੰਦਾ ਏ। ਸਤਿਗੁਰੂ ਕਹਿੰਦੇ ਇੱਥੇ ਮਿਟਣਾ ਚਾਹੀਦਾ ਬਣਨਾ ਨਹੀਂ, ਉਹ ਮਿਟਣਾ ਵਿੱਚੋਂ ਬਣਨਾ ਸੀ, ਇਹ ਬਣਨਾ ਚਾਹੁੰਦਾ ਏ ਨਹੀਂ। ਗਰੀਬ ਅਨੁਵਾਦ ਪਿਤਾ ਜੀ ਦੇ ਦਰ 'ਤੇ ਇਹਨੂੰ ਪਤਾ ਹੀ ਨਾ ਹੋਵੇ, ਜਿਹਨੇ ਵੀ ਪਾਇਆ ਉਹਨੇ ਕਦੇ ਇਹ ਨਹੀਂ ਕਿਹਾ ਅੱਜ ਤੱਕ ਮੈਂ ਇੰਨੀ ਮਿਹਨਤ ਨਾਲ ਪਾਇਆ, ਇਸ ਢੰਗ ਨਾਲ ਪਾਇਆ। ਉਹਨੇ ਕੀ ਕਿਹਾ ਸੁਣੋ, ਮਹਾਰਾਜ ਜੀ ਦੇ ਬੜੇ ਪਿਆਰੇ ਬਚਨ ਨੇ, ਕਹਿੰਦੇ ਲਾਲਨ ਰਾਵਿਆ ਕਮਨ ਗਤੀ ਰੇ, ਸਖੀ ਬਤਾਓ ਮੁਝੇ ਮਤੀ ਰੇ, ਸੁਖਬ ਸੁਖਬ ਸੁਖ ਵੇ, ਆਪਣੇ ਪ੍ਰੀਤਮ ਕਹਿ ਰੰਗ ਰੱਤੀ ਰਖਾਓ। ਭੈਣ ਆਤਮਾ ਦੀ ਗੱਲ ਏ ਜੀ, ਤੂੰ ਉਹਦੇ ਪਿਆਰ ਵਿੱਚ ਰੰਗੀ ਗਈ, ਮੈਨੂੰ ਦੱਸ ਤੂੰ ਕਿਵੇਂ ਲਾਲ ਨੂੰ ਪਾ ਲਏ, ਮੈਨੂੰ ਕੁਝ ਸਿੱਖ ਮਤ ਦੇ। ਉਹ ਅੱਗੋਂ ਧੀਰਜ ਨਾਲ ਬੈਠੀ ਉਹਨੂੰ ਕਾਹਲੀ ਨਹੀਂ ਦੱਸਣ ਦੀ। ਜਦੋਂ ਸਾਡਾ ਅੰਦਰ ਗੁਰੂ ਕੇ ਪਿਆਰਿਓ ਉਹਦੇ ਰਸ ਤੋਂ ਬਾਹਰ ਖੁੰਦਾ ਤਾਂ ਹੀ ਦੂਜਿਆਂ ਨੂੰ ਫੜ ਫੜ ਕੇ ਦੱਸਣਾ ਚਾਹੁੰਦਾ। ਕੋਈ ਪੁੱਛੇ ਸਹੀ ਰੱਬ ਦੀ ਗੱਲ ਪਿਆਰਿਓ, 10 ਜਣੇ ਦੱਸਣ ਵਾਲੇ ਤਿਆਰ ਹੋਣਗੇ ਵੀ ਮੈਂ ਤੈਨੂੰ ਦੱਸਦਾ ਕਿਵੇਂ ਭਾਈ ਦੇ, ਨਹੀਂ ਤਾਂ ਕੋਈ। ਪਰ ਜਿਹਨੂੰ ਸੋਝੀਏ ਉਹ ਖਾਮੋਸ਼ ਹੋ ਜਾਏਗਾ, ਉਹਨੂੰ ਪਤਾ ਹੀ ਇਹ ਤਰੀਕਾ ਹੀ ਨਹੀਂ ਹੈ। ਉਹਨੇ ਬੜਾ ਪੁੱਛਿਆ, ਉਹ ਖਾਮੋਸ਼ ਏ, ਜਿਹਨੂੰ ਲੋੜ ਸੀ ਉਹਦਾ ਅੰਦਰ ਕਾਲਾ ਹੈ। ਉਹ ਕਹਿੰਦੀ ਪਾਵ ਮਲੋ ਜੀ, ਮੈਂ ਤੇਰੇ ਪੈਰ ਪਕੜਦੀ ਹਾਂ, ਸੰਗ ਨੈਣ ਪਤੀਰ, ਅੱਖਾਂ ਦੇ ਪਰਮੱਟਿਆਂ ਨਾਲ ਚਿਮਣੀਆਂ ਨਾਲ ਤੇਰੇ ਚਰਨ ਝਾੜਾਂਗੀ। ਜਾਂ ਪਠਾਵੋ ਜਾਉ ਤਤੀਰੀ, ਮੈਨੂੰ ਕੋਈ ਸਿੱਖ ਮਤ ਦੇ, ਜਿੱਧਰ ਨੂੰ ਤੋਰੇਂਗੀ ਮੈਂ ਤੁਰ ਪਾਂਗੀ, ਮੈਂ ਇੱਕ ਵਾਰ ਨਹੀਂ ਕਹਾਂਗੀ ਕਿਉਂ ਇੱਧਰ ਕੀ ਪਿਆ ਹੈ, ਮੈਂ ਨਹੀਂ ਬਿਲਕੁਲ ਨਹੀਂ ਸਵਾਲ ਨਹੀਂ ਕਰਾਂਗੀ, ਮੈਂ ਉਸੇ ਵਕਤ ਤੁਰ ਪਾਂਗੀ। ਭਾਈ ਵੀਰ ਸਿੰਘ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਉਹ ਅੰਤਰ ਧਿਆਨ ਖੋ ਜਾਂਦੇ। ਪਹਿਲਾਂ ਰਾਤ ਦੁੱਤ ਦੀ ਸੇਵਾ ਕਰਨੀ, ਕੀਰਤਨ ਸ਼ੁਰੂ ਹੋਣਾ ਅਤੇ ਸਮਾਧੀ ਲਾ ਕੇ ਬਹਿ ਜਾਣਾ ਦਿਨ ਚੜ੍ਹੇ ਤੱਕ। ਅਚਾਨਕ ਹੀ ਰਸ ਖਤਮ ਹੋ ਗਿਆ, ਉਹ ਜਿਸ ਮਹਾਂਪੁਰਖ ਦੀ ਸੰਗਤ ਕਰਕੇ ਅਭਿਆਸ ਕਰਦੇ ਸਨ ਉਹਨਾਂ ਨੂੰ ਬੇਨਤੀ ਕੀਤੀ ਜੀ ਅਚਾਨਕ ਹੀ ਕਈ ਸਾਲਾਂ ਦਾ ਰਸ ਬਣਿਆ ਟੁੱਟ ਗਿਆ ਏ, ਸੁਰਤ ਨਾਮ 'ਤੇ ਜਪ ਰਹੇ ਹਾਂ, ਜਿਹੜਾ ਅੰਦਰ ਆ ਰਿਹਾ ਸੀ ਖੇੜਾ ਉਹ ਮੁੱਕ ਗਿਆ ਜੇ। ਉਹ ਕਹਿਣ ਲੱਗੇ, ਉਹਨਾਂ ਨੇ ਸਿੱਧਾ ਨਹੀਂ ਕਿਹਾ, ਵਲ ਪਾ ਕੇ ਕਹਿੰਦੇ ਕਿੱਥੇ ਬੈਠ ਕੇ ਨਾਮ ਜਪਦਾ? ਕਹਿੰਦੇ ਹਰਿਮੰਦਰ ਸਾਹਿਬ। ਆਖਣ ਲੱਗੇ, ਤੂੰ ਤਾਂ ਬਹੁਤ ਨਿਕੰਮਾ ਆਦਮੀ ਏ, ਹਰਿਮੰਦਰ ਸਾਹਿਬ ਵਿੱਚ ਬੈਠ ਕੇ ਅੰਤਰ ਧਿਆਨ ਹੋ ਜਾਂਦਾ ਏ, ਤੈਨੂੰ ਇੱਥੇ ਬਿਲਕੁਲ ਨਹੀਂ ਬਹਿਣਾ ਚਾਹੀਦਾ, ਤੈਨੂੰ ਕਿਸੇ ਬਾਗ ਵਿੱਚ ਬੈਠ ਕੇ ਸਮਾਧੀ ਲਾਉਣੀ ਚਾਹੀਦੀ, ਰਾਮ ਬਾਗ ਚਲੇ ਗਏ। 6 ਮਹੀਨੇ ਬੜਾ ਆਨੰਦ ਬਣਿਆ, ਬਹੁਤ ਅਚਾਨਕ ਉੱਥੇ ਵੀ ਆਨੰਦ ਟੁੱਟ ਗਿਆ। ਫਿਰ ਬੇਨਤੀ ਕੀਤੀ, ਮੈਂ ਪੁਰਖੋ ਬਹੁਤ ਆਨੰਦ ਸੀ, ਉਹ ਉੱਥੋਂ ਵੀ ਟੁੱਟ ਗਿਆ ਜੀ। ਕਹਿਣ ਲੱਗੇ, ਕਿੱਥੇ ਸਿਮਰਨ ਕਰਦਾ ਏ? ਕਹਿਣ ਲੱਗੇ ਜੀ, ਬਾਗ ਵਿੱਚ। ਕਹਿਣ ਲੱਗੇ, ਇਤਨੀ ਵੱਡੀ ਗੁਸਤਾਖੀ, ਹਰਿਮੰਦਰ ਸਾਹਿਬ ਨੂੰ ਛੱਡ ਕੇ ਅਤੇ ਬਾਗਾਂ 'ਚ ਬਹਿਣਾ, ਇਹ ਕਿੱਥੇ ਲਿਖਿਆ ਏ? ਸਾਰਾ ਜਖਾਨ ਮੰਗਦਾ ਏ ਵੀ ਸਾਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਖੁਆਉਣ। ਟੁੱਟੀ ਤੋਂ ਟੁੱਟੀ ਆਤਮਾ ਵੀ ਇੱਥੇ ਦਰਸ਼ਨ ਕਰਕੇ ਜੁੜ ਜਾਂਦੀ ਅਤੇ ਤੂੰ ਬਾਗਾਂ 'ਚ ਬਹਿਣਾ ਏ? ਬਹੁਤ ਵੱਡੀ ਗਲਤੀ ਏ। ਸਿੱਖਾਂ ਦਾ ਪੁੱਤਰ ਹੋਵੇਂ, ਗੁਰੂ ਰਾਮਦਾਸ ਜੀ ਦੇ ਸੇਵਕ ਹੋਵੇ, ਹਰਿਮੰਦਰ ਤੇਰੇ ਸ਼ਹਿਰ 'ਚ ਹੋਵੇ, ਇਹ ਗਲਤੀ ਐਡੀ ਵੱਡੀ? ਸੱਤ ਬਚਨ ਫਿਰ ਵਾਪਸ ਆ ਗਏ। ਫਿਰ ਸਮਾਧੀ ਲਾਈ, ਬੜਾ ਆਨੰਦ। 2 ਮਹੀਨੇ ਗੁਜ਼ਰ ਗਏ ਅਤੇ ਮਹਾਂਪੁਰਖ ਨੇ ਬੁਲਾ ਲਿਆ। ਕਹਿਣ ਲੱਗੇ, ਬੇਟਾ ਤੂੰ ਬੜੇ ਕਮਾਲ ਦਾ ਆਦਮੀ ਏ, ਤੂੰ ਪੁੱਛਿਆ ਹੀ ਨਹੀਂ। ਪਹਿਲਾਂ ਤੈਨੂੰ ਅਸੀਂ ਹਰਿਮੰਦਰ ਸਾਹਿਬ ਤੋਂ ਬਾਹਰ ਹੋਣ ਨੂੰ ਕਿਹਾ, ਤੂੰ ਤਾਂ ਸੱਤ ਬਚਨ ਕਹਿ ਦਿੱਤਾ, ਬਾਗ 'ਚ ਚਲਾ ਗਿਆ, ਸਵਾਲ ਆਇਆ ਹੀ ਨਹੀਂ। ਮੈਨੂੰ ਬਾਗ 'ਚ ਤੋਰ ਦਿਓ, ਰੱਬ ਦੇ ਘਰੋਂ ਤੋਰ ਕੇ। ਉਹ ਸਾਨੂੰ ਕਵੇ ਵੀ ਗੁਰਦੁਆਰੇ 'ਚੋਂ ਬਾਹਰ ਜਾ ਕੇ ਕਿਸੇ ਪਾਰਕ 'ਚ ਬੈਠ ਕੇ ਨਾਮ ਜਪੋ, ਸਾਨੂੰ ਚੰਗਾ ਛੋੜੀ ਲੱਗੇਗਾ, ਅਸੀਂ ਤਾਂ ਉਸੇ ਵਕਤ ਗੁੱਸੇ ਹੋ ਜਾਵਾਂਗੇ। ਪਰ ਇਹ ਰਸਤਾ ਬਹੁਤ ਪਿਆਰਾਂ ਦਾ, ਜਿਹਨੂੰ ਪੁੱਛਿਆ ਜਾਂਦਾ, ਜਿੱਧਰ ਉਹ ਇਕੱਲੇ ਉੱਧਰ ਉਹ ਜਾਏਗਾ। ਉਹਦੇ ਅੰਦਰ ਇਹ ਨਹੀਂ ਆਏਗਾ ਉੱਥੇ ਕਿਉਂ ਅਹੰਕਾਰ ਕਹਿੰਦਾ ਏ, ਨਿਮਰਤਾ ਕਹਿ ਨਹੀਂ ਸਕਦੀ। ਸਤਿਗੁਰੂ ਜੀ ਕਹਿੰਦੇ ਨੇ ਨਾ, ਕਹਿੰਦੇ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਪਾਗ ਗੁਰ ਕੀ ਬਚਨ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗ ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨ ਕਰਨਾ ਜਾਈ। ਕੀ ਤੇਰਾ ਗੁਲਾਮ ਚਤੁਰਾਈ ਕਰੇਗਾ, ਜਿੱਧਰ ਭੇਜੇਗਾ ਉੱਧਰ ਜਾਣਾ ਪੈਂਦਾ ਏ। ਸਤਸੰਗਿਓ, ਉਹ ਕਹਿਣ ਲੱਗੇ, ਤੂੰ ਹਰਿਮੰਦਰ ਸਾਹਿਬ 'ਚੋਂ ਨਿਕਲਣ ਲੱਗੇ, ਸਵਾਲ ਨਹੀਂ ਕੀਤਾ, ਮੁੜ ਬਾਗ ਵਿੱਚੋਂ ਤੋਰਿਆ, ਫਿਰ ਨਹੀਂ ਤੂੰ ਪੁੱਛਿਆ ਜੀ ਆਪੇ ਘੱਲਿਆ ਜੇ, ਨਹੀਂ ਫਿਰ ਤੂੰ ਚੁੱਪ ਕਰਕੇ ਉੱਧਰ ਤੁਰ ਪਿਆ। ਭਾਈ ਵੀਰ ਸਿੰਘ ਸਿਆਣੇ ਸੀ, ਕਹਿਣ ਲੱਗੇ, ਜੀ ਮੈਨੂੰ ਲੋੜ ਹੀ ਨਹੀਂ ਪੁੱਛਣ ਦੀ, ਮੇਰੇ ਵੱਡਿਆਂ ਨੇ ਦੱਸਿਆ ਏ, ਜੇ ਪੁੱਛ ਲਿਆ ਏ, ਪੁੱਛਣਾ ਤਾਂ ਹੀ ਏ ਜੇ ਉਹਨਾਂ ਦਾ ਗੁਰਮੁਖਾਂ ਦਾ ਬਚਨ ਮੰਨਣਾ ਏ, ਜੇ ਮੰਨਣਾ ਨਹੀਂ ਤਾਂ ਪੁੱਛਣਾ ਬਿਲਕੁਲ ਨਹੀਂ। ਅਤੇ ਜਦੋਂ ਤੁਹਾਨੂੰ ਮੈਂ ਪੁੱਛਿਆ, ਜਿੱਥੇ ਤੋਰਿਆ ਮੇਰਾ ਆਨੰਦ ਬਣ ਗਿਆ, ਮੈਨੂੰ ਕੀ ਲੋੜ ਪੁੱਛਣ ਦੀ, ਜਿੱਧਰ ਤੋਰੋਗੇ ਤੁਰਾਂਗਾ, ਪਰ ਉਹਦੇ ਚਰਨਾਂ ਦਾ ਪਿਆਰ ਚਾਹੀਦਾ। ਖੈ ਕਹਿਣ ਲੱਗੇ, ਸ਼ਾਬਾਸ਼ ਬੇਟਾ, ਆਹ ਤੈਨੂੰ ਦੱਸੀਏ ਕਹਾਣੀ, ਬਸ ਇਹੀ ਹੈ ਜਿਹੜੀ ਦੁਨੀਆਂ ਨੂੰ ਸਮਝ ਨਹੀਂ ਆਉਂਦੀ। ਦੁਨੀਆਂ ਹੋਰ ਹੀ ਚੁੱਕ ਲੈਂਦੀ ਗੱਲਾਂ, ਫਲਾਣੇ ਦੇ ਆਖੇ ਲੱਗਦਾ ਇਹ ਕਿਉਂ ਕਰਦਾ, ਉਹ ਕਿਉਂ ਕਰਦਾ, ਇਹ ਵਿਹਲੜਾਂ ਦਾ ਕੰਮ ਹੈ। ਜਿਨ੍ਹਾਂ ਨੇ ਸਰਾਹ 'ਤੇ ਤੁਰਨਾ ਨੇ, ਗੱਲਾਂ ਨਾਲ ਬੜੇ ਪਕਾਣੇ ਨੇ, ਉਹਨਾਂ ਦੀਆਂ ਇਹ ਗੱਲਾਂ ਨੇ। ਰੱਬ ਦੇ ਭੈ ਵਾਲਾ ਕਦੇ ਇਸ ਤਰ੍ਹਾਂ ਦੀ ਗੱਲ ਕਰੇਗਾ ਹੀ ਨਹੀਂ, ਕਿੱਥੇ ਕਿਉਂ ਕਿਵੇਂ ਕੋਈ ਜਪ ਰਿਹਾ ਹੈ, ਮਾਲਕ ਦੀ ਮੌਜ, ਉਹਨੇ ਜਿਵੇਂ ਜਿਵੇਂ ਕਿਸੇ ਦਾ ਅੰਦਰ ਹਉਮੈ ਨੂੰ ਮਾਰਨਾ, ਉੱਥੇ ਉਹਨੇ ਭੇਜ ਦੇਣਾ, ਹਾਲਾਤ ਬਣਾਉਣੇ ਨੇ, ਉਹਦੇ 'ਚ ਕੋਈ ਦਖਲ ਅੰਦਾਜ਼ੀ ਕਿਉਂ ਕਰੇ। ਹੋਇਆ ਕਿ ਕਹਿਣ ਲੱਗੇ, ਜਦੋਂ ਤੂੰ ਹਰਿਮੰਦਰ ਸਾਹਿਬ 'ਚ ਬੈਠਾ ਸੀ ਕਈ ਸਾਲਾਂ ਤੋਂ ਆਨੰਦ ਮਾਣਦਾ, ਅਚਾਨਕ ਕੀ ਹੋਇਆ, ਤੇਰੇ ਅੰਦਰ ਖਿਆਲ ਆਉਣੇ ਸ਼ੁਰੂ ਹੋ ਗਏ ਵੀ ਸਾਰੇ ਵੱਡੀ ਉਮਰਾਂ ਦੇ ਬਹਿੰਦੇ ਕਹਿਣ, ਇੱਕ ਮੈਂ ਹੀ ਹਾਂ ਜਿਹੜਾ ਭਰ ਜਵਾਨੀ ਵਿੱਚ ਸਮਾਧੀ ਲਾ ਕੇ ਹਰਿਮੰਦਰ ਸਾਹਿਬ 'ਚ ਬਹਿਣਾ। ਕਹਿੰਦੇ ਉਹ ਫੁਰਨਾ ਆਉਣ ਦੀ ਦੇਰ ਸੀ, ਪੱਕਾ ਹੁੰਦਾ ਗਿਆ, ਸਤਿਗੁਰੂ ਜੀ ਨੇ ਆਖਿਆ ਇਹਦੇ ਕੋਲੋਂ ਦਾਤ ਖੋਲੋ। ਉਸੇ ਵਕਤ ਉਹਨੇ ਨਾ ਅੰਦਰੋਂ ਨਹੀਂ ਉਠਾਇਆ, ਅੰਦਰੋਂ ਹਰਿਮੰਦਰ ਸਾਹਿਬ 'ਚੋਂ ਨਹੀਂ ਕੱਢਿਆ, ਰਸ ਖੋਲਿਆ, ਧੱਕਾ ਨਹੀਂ ਮਾਰਿਆ, ਰਸ ਖੋਲਿਆ। ਜਦੋਂ ਬਾਗ 'ਚ ਗਿਆ ਉਹ ਚੀਜ਼ ਖਤਮ ਹੋ ਗਈ, ਤੂੰ ਇਕੱਲਾ ਸੀ। 6 ਮਹੀਨੇ ਗੁਜ਼ਰੇ, ਤੇਰੇ ਅੰਦਰ ਇਹ ਆਇਆ, ਲੋਕ ਐਵੇਂ ਹਰਿਮੰਦਰ ਸਾਹਿਬ ਸਮਾਧੀਆਂ ਲਾਉਂਦੇ ਉੱਥੇ ਅਤੇ ਨਮਸਕਾਰ ਕਰਕੇ ਆ ਜਾਣ, ਬਾਗਾਂ ਵਿੱਚ ਬੜੀ ਮੌਜ ਏ। ਤੂੰ ਸੋਚਿਆ ਸ਼ਾਇਦ ਬਾਗ ਕਰਕੇ ਆਨੰਦ ਆਇਆ ਏ, ਫਿਰ ਤੇਰਾ ਆਨੰਦ ਤੋੜ ਦਿੱਤਾ, ਨਾ ਬਾਗ ਕਰਕੇ ਨਾ ਭਰ ਜਵਾਨੀ ਕਰਕੇ, ਇਹ ਆਨੰਦ ਉਹਦੀ ਮਿਹਰ ਕਰਕੇ ਆਉਂਦਾ ਖੈ, ਬਸ ਉਹਦੀ ਮਿਹਰ ਖੈ। ਅਤੇ ਗੁਰੂ ਕੇ ਪਿਆਰਿਓ, ਉਹਦੇ ਵਿੱਚੋਂ ਤਮਾਮ ਸੁੱਖ ਨੇ। ਸਤਿਗੁਰੂ ਪੰਚਮ ਪਿਤਾ ਜੀ ਕਹਿੰਦੇ, ਜਾਂ ਪਠਾਓ ਜਾਓ ਤਤੀਰੀ, ਜਪ ਤਪ ਸੰਜਮ ਦਿਉ ਜਤੀਰੀ, ਇੱਕ ਨਿਮਕ ਮਿਲਾਓ ਮੋਏ ਪ੍ਰਾਣ ਪਤੀਰੀ। ਮੈਂ ਜੋ ਕੁਝ ਜਪ ਤਪ ਕੀਤਾ ਸਾਰਾ ਦੇਣ ਨੂੰ ਤਿਆਰ ਹਾਂ, ਜੇ ਮੈਨੂੰ ਉਹ ਮਿਲਾ ਦੇਖਾਂ ਤੂੰ। ਅਤੇ ਉਹਦਾ ਪਤਾ ਗੋ ਜਵਾਬ ਕੀ ਗੁਰਬਾਣੀ ਅੰਦਰ, ਉਹ ਕਹਿੰਦੇ ਮਾਣ ਤਾਂ ਅਹੰ ਬੁੱਧ ਖਤੀਰੀ, ਸਾਨਕ ਸੋਖਾ ਵਤੀਰੀ। ਕਹਿਣ ਲੱਗੇ ਇੱਕ ਤਾਂ ਮਾਣ ਛੱਡ ਦੇ ਕਿਸੇ ਚੀਜ਼ ਦਾ ਮਾਣ ਨਾ ਕਰ, ਦੂਜਾ ਜਿਹੜਾ ਤਾਨ ਲਾ ਰਹੀਆਂ ਨਾ ਜ਼ੋਰ, ਇਹ ਜ਼ੋਰ ਦਾ ਜ਼ੋਰ ਛੱਡ ਦੇ ਵੀ ਮੈਂ ਜ਼ੋਰ ਲਾਇਆ ਏ, ਨਹੀਂ ਬਸ ਤੂੰ ਡਿੱਗ ਪਓ, ਜ਼ੋਰ ਨਾਲ ਡਿੱਗ ਪਓ, ਜ਼ੋਰ ਨਾਲ ਉੱਪਰ ਉੱਠਣ ਦੀ ਟਰਾਈ ਨਾ ਕਰ, ਕੋਸ਼ਿਸ਼ ਨਾ ਕਰ। ਜਿਹੜੀ ਬੁੱਧੀ ਵਿੱਚ ਅਹੰ ਹੈ ਨਾ, ਅਹੰਕਾਰ, ਮੈਂ ਕੀਤਾ, ਮੈਂ ਕਰ ਸਕਦਾ, ਮੈਂ ਇਸ ਤਰ੍ਹਾਂ ਕਰਾਂਗਾ, ਤੁਹਾਨੂੰ ਕਰਕੇ ਉਸ ਰਾਹ 'ਤੇ ਤੋਰ ਕੇ ਆਹ ਕੁਝ ਅੰਦਰ ਦੀ ਖੇਡ ਦਿਖਾਵਾਂਗਾ। ਕਹਿਣ ਲੱਗੇ ਜ਼ਿੰਦਗੀ ਭਰ ਤੁਰਿਆ ਰਹੋ, ਬੰਦੇ ਲੱਭਦਾ ਰਹੇਗਾ ਵੀ ਆਹ ਦੱਸੋ ਮੇਰੇ ਕੋਲ ਇੰਨਾ ਕੁਝ ਜੇ, ਆਓ ਸੁਣੋ। ਪਰ ਜਦੋਂ ਸੱਚਮੁੱਚ ਤੁਰਾਂਗੇ ਫਿਰ ਬੰਦਾ ਛਿਪਦਾ ਫਿਰਦਾ ਏ, ਫਿਰ ਬੰਦੇ ਨਹੀਂ ਲੱਭਦਾ, ਫਿਰ ਉਹਨੂੰ ਲੱਭਦਾ ਵੀ ਤੂੰ ਕਦੋਂ ਆਏਗਾ। ਫਿਰ ਤਾਂ ਇਹਨੂੰ ਇੱਕੋ ਫਿਕਰ ਏ, ਉਹ ਕਹਿੰਦੀ ਸੁਹਾਗਵਤੀ ਹੋਣਾ ਏ ਨਾ, ਅਤੇ ਬਸ ਮਾਣ ਤਾਣ ਅਤੇ ਅਹੰਕਾਰ ਵਾਲੀ ਬੁੱਧ ਛੱਡ ਕੇ ਉਹਦੇ ਚਰਨਾਂ ਵਿੱਚ ਹੀ ਡਿੱਗ ਕੇ ਇੱਕੋ ਗੱਲ ਦਾ ਪਤਾ ਲੱਗਦਾ ਏ। ਰਹਿਮ ਤੇਰੀ ਸੁੱਖ ਪਾਇਆ, ਰਹਿਮ ਤੇਰੀ ਸੁੱਖ ਪਾਇਆ, ਰਹਿਮ ਰਹਿਮ ਤੇਰੀ ਸੁੱਖ ਪਾਇਆ, ਰਹਿਮ ਤੇਰੀ ਸੁੱਖ ਪਾਇਆ। ਰਹਿਮ ਤੇਰੀ ਸੁੱਖ ਪਾਇਆ, ਰਹਿਮ ਤੇਰੀ ਸੁੱਖ ਪਾਇਆ, ਰਹਿਮ ਤੇਰਾ ਕੀਤਾ ਜਾ ਤੋ ਨਹੀਂ, ਤੇਰਾ ਕੀਤਾ ਜਾ ਤੋ ਨਹੀਂ, ਮੈਨੂੰ ਜੋਗ ਕਿਤੋਈ, ਮੈਨੂੰ ਜੋਗ ਕਿਤੋਈ, ਮੈਨੂੰ ਮੈਨੂੰ ਜੋਗ ਕਿਤੋਈ, ਮੈਨੂੰ ਜੋਗ ਕਿਤੋਈ, ਰਹਿਮ ਤੇਰੀ ਸੁੱਖ ਪਾਇਆ, ਰਹਿਮ ਤੇਰੀ ਸੁੱਖ ਪਾਇਆ, ਦ੍ਰਿਸ਼ਟ ਤੇਰੀ ਸੁੱਖ ਪਾਈਐ, ਦ੍ਰਿਸ਼ਟ ਤੇਰੀ ਸੁੱਖ ਪਾਈਐ, ਦ੍ਰਿਸ਼ਟ ਦ੍ਰਿਸ਼ਟ ਤੇਰੀ ਸੁੱਖ ਪਾਈਐ, ਦ੍ਰਿਸ਼ਟ ਤੇਰੀ ਸੁੱਖ ਪਾਈਐ, ਵਾਹਿਗੁਰੂ 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 ਰਹਿਮ ਤੇਰੀ ਸੁਖ ਪਾਇਆ, ਰਹਿਮ ਤੇਰੀ ਸੁਖ ਪਾਇਆ, ਰਹਿਮ ਮੇਰਾ ਮੁਝ ਮੈਂ ਕੱਚ ਨਹੀਂ, ਮੇਰਾ ਮੁਝ ਮੈਂ ਕੱਚ ਨਹੀਂ, ਜੋ ਕਿਛ ਹੈ ਸੋ ਤੇਰਾ, 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 ਰਹਿਮ ਤੇਰੀ ਸੁਖ ਪਾਇਆ, ਰਹਿਮ ਤੇਰੀ ਸੁਖ ਪਾਇਆ, ਜੀ ਰਹਿਮ ਤੇਰੀ ਸੁਖ ਪਾਇਆ, ਰਹਿਮ ਤੇਰੀ ਸੁਖ ਪਾਇਆ, ਸਭ ਕੁਝ ਉਹਨਾਂ ਦੀ ਮਿਹਰ ਨਾਲ ਹੀ ਖੋਰ ਐ ਪਿਆਰਿਓ, ਦਿਨ ਰਾਤ ਇੱਕ ਕਰਕੇ ਕੱਲ ਨਾ ਕੱਲ ਨਹੀਂ ਸਾਡਾ ਫਰਜ਼ ਏ, ਜ਼ੋਰ ਲਗਾ ਕੇ ਜ਼ੋਰ ਤਾਂ ਮਾਣ ਛੱਡਣਾ, ਆਸ ਉਹਦੀ ਕਰਨੀ ਪਰ ਸਾਰਾ ਕੁਝ, ਸਤਿਗੁਰੂ ਕਹਿੰਦੇ ਪਿਆਰ 'ਚ ਨੀਵੇਂ ਖੋ ਕੇ ਕਰੀਏ, ਫਿਰ ਉਹ ਮਿਹਰ ਅੰਕਰਦਾ, ਜੇਕਰ ਜ਼ੋਰ ਲਗਾ ਕੇ ਜ਼ੋਰ ਨਾਲ ਹੀ ਉਹਨੂੰ ਚਾਹੀਏ ਉਹ ਖੱਟਕ ਹੈ, ਜ਼ੋਰ ਲਗਾ ਕੇ ਚੁੱਕ ਜਾਣਾ, ਪਿਆਰ ਵਿੱਚ ਰਹਿਣਾ, ਉਹਦੀ ਮਿਹਰ 'ਤੇ ਆਸ ਰੱਖਣੀ ਉਹ ਪ੍ਰਵਾਨਕ ਹੈ। ਸਤਿਗੁਰੂ ਜੀ ਨੇ ਬਚਨ ਕੀਤਾ, ਮਨ ਖੱਠ ਤਰਫਨਾ ਜਿੱਪਾਈ ਜਿੱਪਾਈ ਜਿੱਤਣਾ, ਮਨ ਦੇ ਖੱਠ ਨਾਲ ਨਹੀਂ ਜਿੱਤ ਸਕੀਦਾ, ਜੇ ਬਹੁਤਾ ਘਾਲੇ ਜਿੰਨਾ ਮਰਜ਼ੀ ਘਾਲਣਾ ਕੋ ਘਾਲੇ, ਤਰਫ ਜਿਣੈ ਸੱਤ ਭਾਉ ਦੇ ਪ੍ਰੇਮ ਅਤੇ ਅਕਾਲ ਪੁਰਖ ਦੇ ਪ੍ਰੇਮ ਨਾਲ ਬਸ ਜਿੱਤ ਜਾਈਦਾ। ਜਨ ਨਾਨਕ ਸ਼ਬਦ ਵੀ ਵਿਚਾਰੇ, ਉਹ ਵਿਚਾਰ ਜਿਹੜੀ ਆ ਤੁਹਾਡੇ ਅੰਦਰ ਜਪਣ ਤੋਂ ਬਾਅਦ ਆਉਂਦੀ ਹੈ ਨਾ ਉਹਦੇ ਪਿਆਰਾਂ ਦੀ, ਉਹਨੂੰ ਕਹਿੰਦੇ ਸ਼ਬਦ ਵਿਚਾਰ। ਅਤੇ ਜੇ ਉਹ ਨਾਮ ਨਹੀਂ ਜਪਿਆ, ਪਿਆਰ ਕੀਤਾ ਨਹੀਂ, ਉਹਨੂੰ ਸ਼ਬਦ ਵਿਚਾਰ ਭਾਵੇਂ ਕੋਈ ਆਖੇ, ਪਰ ਸਤਿਗੁਰੂ ਕਹਿੰਦੇ ਗੱਲਾਂ ਹੀ ਨੇ, ਗੱਲੀ ਅਸੀਂ ਚੰਗੀਆਂ ਹੀ ਹੈ ਫਿਰ ਉਹ ਨੇ। ਤੋ ਸਤਿਗੁਰੂ ਜੀ ਨੇ ਪੌੜੀ ਵਿੱਚ ਕਿਰਪਾ ਕੀਤੀ, ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਭਾਈ ਕਰਤਾ ਕਾਰਨ ਜਿਨ ਕੀਆ ਸੋ ਜਾਣੈ ਸੋਏ, ਜਿਨਨੇ ਇਹ ਸਾਰੀ ਸ੍ਰਿਸ਼ਟੀ ਰਚੀ ਉਹੀ ਇਹਨੂੰ ਜਾਣਦਾ ਕਿਵੇਂ ਚਲਾ ਰਿਹਾ, ਆਪੇ ਸ੍ਰਿਸ਼ਟ ਉਪਾਇਨ ਆਪੇ ਫੁਨ ਗੋਈ, ਸ੍ਰਿਸ਼ਟੀ ਪੈਦਾ ਵੀ ਆਪੇ ਕਰਦਾ ਹੈ, ਖਤਮ ਵੀ ਆਪੇ ਫਿਰ ਕਰਦਾ ਹੈ, ਯੁਗ ਚਾਰੇ ਸਭ ਭਾਵ ਚੱਕੀ ਕਿਨ ਕੀਮਤ ਖੋਏ, ਚਾਰ ਯੁੱਗਾਂ ਤੱਕ ਕੋਈ ਮਿਹਨਤ ਕਰੇ ਵਾਹਿਗੁਰੂ ਜੀ ਦੀ ਕੋਈ ਕੀਮਤ ਨਹੀਂ ਪਾ ਸਕਦਾ, ਉਹਦੀ ਕੀ ਕੀਮਤ ਪਾਵਾਂਗੇ, ਪਰ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਏ। ਸਾਨੂੰ ਸਤਿਗੁਰੂ ਜੀ ਨੇ ਇੱਕ ਨਾਮ ਜਪਾ ਕੇ ਇੱਕ ਨਾਲ ਜੋੜ ਕੇ ਜਿਹੜਾ ਕੁਛ ਦਿਖਾਲ ਦਿੱਤਾ ਅੰਦਰੋਂ, ਅਸੀਂ ਮਨ ਵਿੱਚ ਅਤੇ ਤਨ ਵਿੱਚ ਦੋਨੋਂ ਜਗ੍ਹਾ ਸੁੱਖ ਪਾ ਰਹੇ ਹਾਂ, ਸੁਖੀ ਹੋ ਰਹੇ ਹਾਂ। ਗੁਰਮੁਖ ਸਦਾ ਸਲਾਹ ਕੀ ਹੈ, ਕਰਤਾ ਕਰੇ ਸੁਖ ਹੋਈ। ਆਹ ਇਹ ਕਹਾਣੀ, ਸਾਨੂੰ ਹੁਕਮੇ ਗੁਰੂ ਦੇ ਸਨਮੁੱਖ ਹੋ ਕੇ ਦਿਨ ਰਾਤ ਮਿਹਨਤਾਂ ਕਰੀਏ, ਉਹਦੀ ਸਿਫਤ ਤੋਂ ਸਲਾਹ ਕਰੀਏ, ਪਰ ਚੇਤਾ ਰੱਖੀਏ ਖੋਣਾ ਉਹ ਕੁਝ ਜੋ ਕਰਤੇ ਨੂੰ ਪਾਉਂਦਾ ਹੈ, ਜੋ ਸਾਨੂੰ ਪਾਉਂਦਾ ਉਹ ਨਹੀਂ। ਸਾਨੂੰ ਕੁਝ ਸਮਾਂ ਭਾਵੇਂ ਚੰਗਾ ਨਾ ਵੀ ਲੱਗੇ, ਪਰ ਜਦੋਂ ਆਪਾਂ ਨੂੰ ਸਤਿਗੁਰੂ ਤਰਸ ਕਰਕੇ ਮੰਜ਼ਲ 'ਤੇ ਪਹੁੰਚਾਵੇਗਾ, ਫਿਰ ਆਖਾਂਗੇ ਨਹੀਂ ਉਹ ਭਲਾ ਸੀ, ਜਿਹੜਾ ਕੁਛ ਉਦੋਂ ਨਹੀਂ ਸੀ ਚੰਗਾ ਲੱਗ ਰਿਹਾ ਉਹ ਮੇਰੇ ਭਲੇ ਲਈ, ਮੇਰੇ ਮਾਣ ਅਹੰਕਾਰ ਨੂੰ ਤੋੜਨ ਲਈ ਇਹ ਸਾਰਾ ਕੁਝ ਕੀਤਾ ਗਿਆ ਸੀ, ਫਿਰ ਉਦੋਂ ਸ਼ੁਕਰ ਹੀ ਕਰਾਂਗੇ, ਬਸ ਉਹਦੇ ਚਰਨਾਂ 'ਚ ਡਿੱਗਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਿਹਰਾਂ ਕਰਨ ਸਾਡੇ ਉੱਪਰ, ਅਸੀਂ ਸਦਾ ਹੀ ਉਹਦੇ ਚਰਨਾਂ ਵਿੱਚ ਝੁਕੇ ਰਹੀਏ, ਜੋ ਕੁਝ ਪਾ ਰਹੇ ਹਾਂ ਸੁੱਖ ਉਹਦੀ ਰਹਿਮਤ ਸਮਝੀਏ, ਆਪਣੀ ਮਿਹਨਤ ਵੱਲ ਖਿਆਲ ਨਾ ਜਾਵੇ। ਇਹ ਜਾਏ ਮਹਾਰਾਜ ਜੀ ਅੱਜ ਲੈ ਕੇ ਆਇਓ, ਸ਼ਾਮਾਂ ਨੂੰ ਵੀ ਲੈ ਕੇ ਆਉਣਾ, ਕੱਲ੍ਹ ਵੀ ਤੁਸਾਂ ਆਪਣੇ ਚਰਨਾਂ ਵਿੱਚ ਜੋੜਨਾ, ਉਹਨਾਂ ਨੂੰ ਕਹਾਂਗੇ ਉਹ ਫਿਰ ਪਿਆਰ ਵੱਧਦਾ ਅਤੇ ਉਹ ਮਿਹਰ ਕਰਦੇ ਹਨ। ਆਨੰਦ ਸਾਹਿਬ ਜੀ ਦਾ ਪਾਠ ਕਰਨ ਆਓ ਰਲ ਕੇ ਕਰੀਏ। ਉਹਦੇ ਤੋਂ ਪਹਿਲਾਂ ਫਿਰ ਮਹਾਰਾਜ ਜੀ ਦੇ ਸ਼ੁਕਰ ਵਿੱਚ ਉਹ ਪੰਕਤੀ ਗਾਓ ਅਤੇ ਆਖੋ ਜੀ, ਰਹਿਮ ਤੇਰੀ ਸੁੱਖ ਪਾਇਆ, ਰਹਿਮ ਤੇਰੀ ਸੁੱਖ ਪਾਇਆ, ਜੀ ਰਹਿਮ ਤੇਰੀ ਸੁੱਖ ਪਾਇਆ, ਰਹਿਮ ਤੇਰੀ ਸੁੱਖ ਪਾਇਆ, ਸਤਿਗੁਰੂ ਜੀ ਕਿਰਪਾ ਕਰਨ ਉਹਦੀ ਰਹਿਮਤ ਵਿੱਚੋਂ ਸੁੱਖ ਮਾਣਦੇ ਰਹੀਏ। ਭੁੱਲ ਚੁੱਕ ਦੀ ਖਿਮਾ ਕਰਦੇ ਹੋਏ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।